ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਤਨ ਪਿਰ ਨੇਹੋ ਘਣਾ ਰਸ ਪ੍ਰੀਤ ਦਿਆਲਾ ਰਾਮ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਤਨ ਪਿਰ ਨੇਹੋ ਘਣਾ ਰਸ ਪ੍ਰੀਤ ਦਿਆਲਾ ਰਾਮ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੀਜਾ ਸੁਹਾਵੀ ਸੰਗ ਪਿਰ ਕੈ ਸਾਤ ਸਾਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਾਰ ਦੇਖ ਬਿਗਸੀ ਮੁੰਦ ਮਾਨ ਓ ਮਾਹੋ ਕਰ ਦਇਆ ਮਇਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਾਰ ਦੇਖ ਬਿਗਸੀ ਮੁੰਦ ਮਾਨ ਓ ਮਾਹੋ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਦੀ ਵਿਚਾਰ ਹਰ ਕੋਈ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ ਜੇ ਬਾਣੀ ਦੀ ਵਿਚਾਰ ਕਰਨੀ ਹੋਵੇ ਤਾਂ ਵਿਰਲਾ ਹੀ ਕੋਈ ਸੱਜਣ ਕਰ ਸਕਦਾ ਹੈ। ਕਿਉਂ? ਉਹਦੇ ਲਈ ਇਹ ਇੱਕ ਸ਼ਰਤ ਹੈ, ਗੁਰਮੁਖ ਹੋਏ ਉਹ ਗੁਰਮੁਖ ਬਣ ਜਾਵੇ। ਗੁਰਮੁਖ ਕੌਣ ਹੁੰਦਾ ਹੈ? ਜੋ ਗੁਰੂ ਦੇ ਸਨਮੁਖ ਹੋਵੇ। ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ। ਗੁਰਮੁਖ ਕੌਣ ਹੁੰਦਾ ਹੈ? ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਵੇ। ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਗੁਰਮੁਖ ਕੌਣ ਹੁੰਦਾ ਹੈ? ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਭਾਵ ਗੁਰਬਾਣੀ ਦੀ ਵਿਚਾਰ ਕੇਵਲ ਗੱਲਾਂ ਦੇ ਨਾਲ ਨਹੀਂ ਅਮਲੀ ਜੀਵਨ ਦੁਆਰਾ ਕਰਨੀ ਯੋਗ ਹੈ, ਕਿਉਂ ਗੁਰਬਾਣੀ ਕੋਈ ਐਸਾ ਵਿਸ਼ਾ ਨਹੀਂ ਹੈ ਜਿਸ ਨੂੰ ਵਿਦਵਾਨ ਆਦਮੀ ਕੋਖ ਕਰਕੇ ਦੱਸ ਸਕੇ। ਸਤਿਗੁਰੂ ਦੀ ਬਾਣੀ ਇੱਕ ਜੀਵਨ ਜਾਚ ਹੈ, ਸਤਿਗੁਰੂ ਦੀ ਬਾਣੀ ਇੱਕ ਜੀਵਨ ਜੁਗਤ ਹੈ। ਇਹਨੂੰ ਤਾਂ ਜੀਵਨ ਦੇ ਵਿੱਚ ਲਿਆਉਣਾ ਪੈਂਦਾ, ਆਪਣੇ ਜੀਵਨ ਦੇ ਵਿੱਚ ਘਟਾਉਣਾ ਪੈਂਦਾ, ਅਤੇ ਫਿਰ ਹੀ ਗੁਰਬਾਣੀ ਦੀ ਸਹੀ ਵਿਚਾਰ, ਸਹੀ ਕਥਾ, ਸਹੀ ਵਿਆਖਿਆ ਹੋ ਸਕਦੀ ਹੈ। ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਨਾਲ ਅੰਦਰੋਂ ਜੁੜਦਾ ਹੈ, ਅਸੀਂ ਬਾਹਰੋਂ ਜੁੜੇ ਹਾਂ, ਬਾਹਰੋਂ ਵੀ ਵਿਰਲੇ, ਜਿਹੜਾ ਇਸ ਬਾਣੀ ਨਾਲ ਅੰਦਰੋਂ ਜੁੜਦਾ ਹੈ, ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਰਵੈ ਹਰਨਾਮਾ, ਉਹਦਾ ਆਪਣੇ ਨਿੱਜ ਘਰ ਦੇ ਵਿੱਚ ਤੁਰੀਆ ਪਦ ਵਿੱਚ ਨਿਵਾਸ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਰਾਗ ਆਸਾ ਦੇ ਵਿੱਚ ਸ਼ੰਤ ਉਚਾਰਨ ਕਰ ਰਹੇ ਹਨ। ਸ਼ੰਤ ਉਸ ਸ਼ੰਤ ਦਾ ਨਾਮ ਹੈ ਜੋ ਬੀਬੀਆਂ ਖੁਸ਼ੀ ਦੇ ਸਮੇਂ, ਵਿਆਹ ਦੇ ਸਮੇਂ ਗਾਉਂਦੀਆਂ ਨੇ, ਉਸ ਨੂੰ ਸ਼ੰਤ ਕਿਹਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਨੂੰ ਰਾਗ ਅਤੇ ਕਾਵਿ ਦਾ ਜਾਮਾ ਪਹਿਨਾਇਆ ਹੈ। ਕਾਵਿ ਦੇ ਵਿੱਚ ਕਈ ਅਲੰਕਾਰ ਹੁੰਦੇ ਨੇ। ਅਲੰਕਾਰ ਦਾ ਅੱਖਰੀ ਅਰਥ ਹੈ ਗਹਿਣਾ, ਭਾਵ ਗਹਿਣੇ ਸ਼ੋਭਾ ਦਾ, ਸੁੰਦਰਤਾ ਦਾ ਪ੍ਰਤੀਕ ਹੁੰਦੇ ਹਨ। ਇਸੇ ਤਰ੍ਹਾਂ ਕਵੀ ਲੋਕਾਂ ਨੇ ਆਪਣੀ ਕਵਿਤਾ ਦੇ ਵਿੱਚ ਅਲੰਕਾਰ ਵਰਤੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਇੱਕ ਮਹਾਨ ਸ਼ਾਇਰ ਸਨ, ਅਨੁਭਵੀ ਸ਼ਾਇਰ, ਜਿਨ੍ਹਾਂ ਨੇ ਆਪਣੇ ਬਾਰੇ ਪਿੱਛੇ ਸਪਸ਼ਟ ਆਖਿਆ ਸੀ, ਕਰੇ ਕਰਾਏ ਸਭ ਕੁਛ ਜਾਣੈ, ਨਾਨਕ ਸ਼ਾਇਰ ਇਹ ਕਹਿਆ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਢਾਡੀ ਵੀ ਲਿਖਦੇ ਨੇ, ਹੋਂ ਢਾਡੀ ਵੀ ਕਾਰ ਕਾਰੈ ਲਾਇਆ, ਪਰ ਸ਼ਾਇਰ ਇੱਕੋ ਵਾਰੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਸ਼ਬਦ ਵਰਤਿਆ। ਕਵੀ ਲੋਕ ਛੰਦ ਗਾਉਂਦੇ ਨੇ ਔਰ ਉਹਨਾਂ ਦੀ ਕਵਿਤਾ ਪਿੰਗਲ ਦੇ ਅਨੁਸਾਰ ਹੁੰਦੀ ਹੈ ਔਰ ਉਹਦੇ ਵਿੱਚ ਅਨੇਕ ਤਰ੍ਹਾਂ ਦੇ ਅਲੰਕਾਰ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਨੁਭਵੀ ਸ਼ਾਇਰ ਸਨ ਔਰ ਉਹਨਾਂ ਨੇ ਜੋ ਪਵਿੱਤਰ ਬਾਣੀ ਉਚਾਰਨ ਕੀਤੀ, ਤੁਰਕੀ ਬਾਣੀ ਦੇ ਵਿੱਚ ਅਲੌਕਿਕ ਅਲੰਕਾਰ ਵੀ ਵਰਤੇ ਨੇ। ਜੋ ਬੀਬੀਆਂ ਖੁਸ਼ੀ ਦੇ ਸਮੇਂ, ਵਿਆਹ ਦੇ ਸਮੇਂ ਜਿਸ ਤਰ੍ਹਾਂ ਤੇ ਗੀਤ ਗਾਉਂਦੀਆਂ ਸਨ, ਉਹਨਾਂ ਦੇ ਅਨੁਸਾਰ ਸਤਿਗੁਰੂ ਨੇ ਇਹ ਸ਼ੰਤ ਉਚਾਰਨ ਕੀਤੇ ਹਨ। ਪਰ ਇਹਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਜੋ ਸਿੱਖਿਆ ਬਖਸ਼ੀ ਹੈ, ਉਹ ਸੰਸਾਰਕ ਜਾਂ ਕੋਈ ਦੁਨਿਆਵੀ ਸਿੱਖਿਆ ਨਹੀਂ ਹੈ, ਬਲਕਿ ਉਹ ਇੱਕ ਅਧਿਆਤਮਕ ਸਿੱਖਿਆ ਹੈ। ਜੀਵ ਇੱਕ ਇਸਤਰੀ ਹੈ, ਇਸਦਾ ਪਤੀ ਪਰਮੇਸ਼ਰ ਹੈ। ਜਿੰਨਾ ਚਿਰ ਤੱਕ ਜੀਵ ਰੂਪ ਇਸਤਰੀ ਪਰਮੇਸ਼ਰ ਦੇ ਨਾਲ ਨਹੀਂ ਮਿਲ ਜਾਂਦੀ, ਉਨਾ ਚਿਰ ਤੱਕ ਉਹ ਸੁਹਾਗਣ ਦਾ ਦਰਜਾ ਨਹੀਂ ਪ੍ਰਾਪਤ ਕਰ ਸਕਦੀ। ਇਸ ਲਈ ਹਰ ਜੀਵ ਨੇ ਪ੍ਰਭੂ ਦੇ ਨਾਲ ਮਿਲਾਪ ਕਰਨਾ ਹੈ। ਸਾਡੀ ਜ਼ਿੰਦਗੀ ਦਾ ਅਕਸਰ ਮਨੋਰਥ ਵੀ ਤਾਂ ਇਹੀ ਹੈ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਸ ਦੇ ਸੰਜਰੀਆ। ਅਸੀਂ ਬੜੇ ਲੰਬੇ ਸਮੇਂ ਤੋਂ ਯਾਤਰਾ ਕਰਦੇ ਆ ਰਹੇ ਹਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਰ ਹੁਣ ਇਸ ਮਨੁੱਖਾ ਜਨਮ ਤੱਕ ਪਹੁੰਚੇ ਹਾਂ। ਮਨੁੱਖਾ ਜਨਮ ਇੱਕ ਐਸੀ ਪੌੜੀ ਹੈ, ਜੇ ਅਸੀਂ ਇਹਦੇ ਵਿੱਚ ਗੁਰੂ ਵਾਲੇ ਹੋ ਕੇ ਸਿਮਰਨ ਸਾਧਨਾ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਨੂੰ ਮਿਲ ਸਕਦੇ ਹਾਂ। ਜੇ ਅਸੀਂ ਇਸ ਪੌੜੀ ਤੋਂ ਖੁੰਝ ਗਏ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗੁਆਇਆ, ਸਾਨੂੰ ਫਿਰ ਦੁਬਾਰਾ 84 ਦਾ ਚੱਕਰ ਵੀ ਪੈ ਸਕਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਜ਼ੂਰ ਮੰਗਲਾਚਰਨ ਲਿਖਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇੱਕ ਮਹਾਨ ਅਨਭਵੀ ਕਵੀ, ਇੱਕ ਰੱਬੀ ਸ਼ਾਇਰ ਦੇ ਰੂਪ ਦੇ ਵਿੱਚ ਸ਼ੰਤ ਉਚਾਰਨ ਕਰ ਰਹੇ ਹਨ। ਸਭ ਸੰਗਤਾਂ ਪ੍ਰੇਮ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲੀਆ ਲਾ ਰਾਮ। ਰਾਮ ਦਾ ਅਰਥ ਹੈ ਹੇ ਭਾਈ। ਇਹ ਇੱਕ ਕਾਫੀਆ ਹੈ, ਕਾਨੂੰਨ ਪ੍ਰਾਂਸ਼ ਹੈ। ਕਿਧਰੇ ਰਾਮ ਪਰਮੇਸ਼ਰ ਦੇ ਸੰਬੋਧਨ ਲਈ ਵੀ ਵਰਤਿਆ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ ਮੁੰਦ ਜੋਬਨ ਬਾਲੜੀਏ। ਮੁੰਦ ਕਹਿੰਦੇ ਨੇ ਅਗਿਆਤ ਜੋਬਨ ਇਸਤਰੀ ਨੂੰ। ਇਹਦਾ ਮਤਲਬ ਇਹ ਹੈ ਜਿਸ ਤੇ ਜਵਾਨੀ ਤੇ ਆ ਗਈ ਹੈ ਪਰ ਹਾਲੇ ਉਸਨੂੰ ਇਸ ਗੱਲ ਦਾ ਗਿਆਨ ਨਹੀਂ ਬਈ ਮੈਂ ਉਸ ਪਤੀ ਪਰਮੇਸ਼ਰ ਨੂੰ ਮਿਲਣਾ ਹੈ। ਜਿਹੜੀ ਐਸੀ ਅਵਸਥਾ ਵਾਲੀ ਜੀਵ ਰੂਪ ਇਸਤਰੀ ਹੈ ਉਹਨੂੰ ਮੁੰਦ ਕਹਿੰਦੇ ਨੇ। ਮੁੰਦ ਜੋਬਨ ਬਾਲੜੀਏ, ਐ ਅਗਿਆਤ ਜੋਬਨ ਵਾਲੀ ਬਾਲੜੀਏ, ਅੱਲੜ ਉਮਰ ਦੀ ਇਸਤਰੀਏ, ਮੇਰਾ ਪਿਰ ਰਲੀਆਲਾ ਰਾਮ। ਹੇ ਭਾਈ, ਮੇਰਾ ਪਤੀ ਪਰਮੇਸ਼ਰ ਰਲੀਆਲਾ ਉਹ ਬਹੁਤ ਰੰਗ ਰਲੀਆਂ ਮਾਨਣ ਵਾਲਾ ਹੈ। ਉਹ ਬੜਾ ਚੋਜੀ ਪ੍ਰੀਤਮ ਹੈ, ਉਹ ਬੜਾ ਮੌਜੀ ਠਾਕਰ ਹੈ। ਤਨ ਪਿਰ ਨੇਹੋ ਘਣਾ ਰਸਪ੍ਰੀਤ ਦਇਆਲਾ ਰਾਮ। ਜਿਵੇਂ ਤਨ ਪਿਰ, ਜਿਵੇਂ ਪਤੀ ਪਤਨੀ ਦੇ ਵਿੱਚ ਬਹੁਤਾ ਨੇਹੋ ਪ੍ਰੇਮ ਹੁੰਦਾ ਹੈ, ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਆਪਣੀਆਂ ਸੰਤ ਭਗਤ ਰੂਪ ਸਖੀਆਂ ਦੇ ਨਾਲ ਬੜਾ ਪਿਆਰ ਕਰਦਾ ਹੈ। ਰਸਪ੍ਰੀਤ ਦਇਆਲਾ ਰਾਮ, ਰਾਮ ਹੇ ਭਾਈ ਉਹ ਦਇਆਲਾ, ਦਇਆ ਦਾ ਘਰ ਵਾਹਿਗੁਰੂ, ਰਸਪ੍ਰੀਤ ਪ੍ਰੀਤੀ ਦਾ ਰਸ ਮਾਨਣ ਵਾਲਾ ਹੈ। ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ। ਜੀਵ ਰੂਪ ਤਨ ਇਸਤਰੀ ਦਾ ਉਸ ਪਤੀ ਪਰਮੇਸ਼ਰ ਦੇ ਨਾਲ ਤਾਂ ਹੀ ਮਿਲਾਪ ਹੋ ਸਕਦਾ ਹੈ। ਆਪ ਪ੍ਰਭ ਕਿਰਪਾ ਕਰੇ, ਜੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੇ। ਇਹਦਾ ਮਤਲਬ ਇਹ ਹੈ ਜੇ ਪਤੀ ਪਤਨੀ ਨੂੰ ਆਪਣੇ ਨਾਲ ਰੱਖਣਾ ਚਾਹੇ ਤੇ ਫੇਰ ਹੀ ਉਹ ਰਹਿ ਸਕਦੀ ਹੈ ਨਾ। ਇਸੇ ਤਰ੍ਹਾਂ ਜੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੇ ਤਾਂ ਹੀ ਜੀਵ ਰੂਪ ਇਸਤਰੀ ਦਾ ਉਹ ਸਵਾਮੀ ਮਾਲਕ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ ਹੈ। ਸੇਜਾ ਸੁਹਾਵੀ ਸੰਗ ਪਿਰਕੈ ਸਾਥ ਸਰ ਅੰਮ੍ਰਿਤ ਭਰੇ। ਲੋ ਹਜ਼ੂਰ ਕਹਿੰਦੇ ਨੇ ਉਸ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਜੀਵ ਰੂਪ ਇਸਤਰੀ ਦੀ ਜਿਹੜੀ ਅੰਤਹਕਰਨ ਰੂਪੀ ਸੇਜਾ ਹੈ ਉਹ ਵੀ ਸੁਹਾਵਣੀ ਬਣ ਜਾਂਦੀ ਹੈ, ਅਥਵਾ ਸ਼ੁੱਧ ਭਾਵਨਾ ਸਹਿਤ ਜੋ ਹਿਰਦਾ ਰੂਪੀ ਸੇਜਾ ਹੈ ਇਹ ਵੀ ਸੁਹਾਵਣੀ ਬਣ ਜਾਂਦੀ ਹੈ। ਸਾਤ ਸਰ ਅੰਮ੍ਰਿਤ ਭਰੇ, ਤੇ ਜਿਹੜੇ ਸੱਤ ਸਰ ਸਰੋਵਰ ਨੇ ਉਹ ਅੰਮ੍ਰਿਤ ਰਸ ਦੇ ਨਾਲ ਭਰ ਜਾਂਦੇ ਨੇ। ਉਹ ਸੱਤ ਸਰ ਕਿਹੜੇ ਨੇ? ਪੰਜ ਗਿਆਨ ਇੰਦਰੀਏ, ਮਨ ਤੇ ਬੁੱਧ, ਇਹ ਸੱਤੇ ਅੰਮ੍ਰਿਤ ਨਾਮ ਰਸ ਦੇ ਨਾਲ ਭਰ ਜਾਂਦੇ ਹਨ। ਕਰ ਦਇਆ ਮਇਆ ਦਇਆਲ ਸਾਚੇ ਸ਼ਬਦ ਮਿਲ ਗੁਣ ਗਾਵੋ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਕਰ ਦਇਆ ਮਇਆ ਦਇਆਲ ਸਾਚੇ। ਇਹ ਸੱਚੇ ਪਤੀ ਪਰਮੇਸ਼ਰ ਜੀਓ, ਤੁਸੀਂ ਦਇਆ ਦੇ ਘਰ ਹੋ, ਮੇਰੇ ਤੇ ਦਇਆ ਕਰੋ। ਤੇ ਮਇਆ ਦਾ ਅਰਥ ਹੈ ਮਿਹਰ ਕਰੋ। ਦਇਆ ਦਾ ਅਰਥ ਹੈ ਜੋ ਦਿਲ ਵਿੱਚ ਰਹਿਮ ਤੇ ਤਰਸ ਪੈਦਾ ਹੋਣਾ, ਤੇ ਮਾਇਆ ਜਿਹੜਾ ਦ੍ਰਿਸ਼ਟੀ ਦੁਆਰਾ ਕਿਸੇ ਤੇ ਆਪਾਂ ਮਿਹਰ ਕਰਦੇ ਉਹਨੂੰ ਮਾਇਆ ਕਹਿੰਦੇ ਨੇ। ਤੇ ਸੱਚੇ ਵਾਹਿਗੁਰੂ ਜੀ ਤੁਸੀਂ ਸਾਡੇ ਤੇ ਦਇਆ ਕਰੋ, ਰਹਿਮ ਕਰੋ, ਤੇ ਨਾਲ ਮਾਇਆ ਦ੍ਰਿਸ਼ਟੀ ਦੁਆਰਾ ਵੀ ਮਿਹਰ ਕਰੋ। ਸ਼ਬਦ ਮਿਲ ਗੁਣ ਗਾਵੋ, ਅਸੀਂ ਗੁਰੂ ਸ਼ਬਦ ਰਾਹੀਂ ਸਤਸੰਗਤ ਦੇ ਨਾਲ ਮਿਲ ਕੇ ਆਪ ਜੀ ਦੇ ਗੁਣ ਗਾਉਂਦੇ ਰਹੀਏ। ਇਹ ਅਸੀਂ ਆਪ ਜੀ ਦੇ ਪਾਸੋਂ ਦਾਤ ਮੰਗਦੇ ਹਾਂ। ਨਾਨਕਾ ਹਰ ਵਾਰ ਦੇਖ ਬੇਕਸੀ ਮੁੰਦ ਮਨ ਓ ਮਾਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਰੂਪ ਮੁੰਦ ਇਸਤਰੀ ਉਸ ਪਤੀ ਪਰਮੇਸ਼ਰ ਨੂੰ ਦੇਖ ਕੇ ਬਿਕਸੀ ਦਾ ਅਰਥ ਹੈ ਕੌਲ ਦੇ ਫੁੱਲ ਵਾਂਗੂ ਖਿੜ ਗਈ। ਮੁੰਦ ਮਨ ਓ ਮਾਹੋ, ਉਸ ਜਗਿਆਸੂ ਰੂਪ ਇਸਤਰੀ ਦੇ ਮਨ ਦੇ ਵਿੱਚ ਬੜਾ ਓ ਮਾਹੋ ਉਤਸ਼ਾਹ ਉਲਾਸ ਦੀ ਹੁਲਾਸ ਪੈਦਾ ਹੋ ਗਿਆ। ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬੇਨੰਤੀ ਰਾਮ। ਐ ਗਿਆਤ ਜੋਬਨ ਵਾਲੇ ਜੀਵ ਰੂਪ ਇਸਤਰੀਏ ਤੇ ਤੇਰੇ ਸਹਿਜੜੇ ਗਿਆਨ ਤੇ ਵਿਗਿਆਨ ਦੇ ਬੜੇ ਸੁੰਦਰ ਨੇਤਰ ਨੇ। ਇੱਕ ਪ੍ਰੇਮ ਬੇਨੰਤੀ ਰਾਮ, ਮੈਂ ਇੱਕ ਬੜੇ ਪ੍ਰੇਮ ਦੇ ਨਾਲ ਤੇਰੇ ਅੱਗੇ ਬੇਨਤੀ ਕਰਦੀ ਹਾਂ। ਮੁੰਦ ਸਹਿਜ ਸਲੋਨੜੀਏ, ਸਲੋਨੜੀਏ ਕਹਿੰਦੇ ਨੇ ਸੁੰਦਰ ਨੇਤਰਾਂ ਵਾਲੇ ਨੂੰ। ਇਹ ਵੀ ਇੱਕ ਇਸਤਰੀ ਦੇ ਲਈ ਸ਼ਬਦ ਵਰਤਿਆ ਹੈ। ਮੁੰਦ ਸਹਿਜ ਸਲੋਨੜੀਏ, ਇਹ ਜੀਵ ਰੂਪ ਮੁੰਦ ਇਸਤਰੀ, ਬਈ ਤੂੰ ਸਹਿਜ ਅਵਸਥਾ ਦੁਆਰਾ ਗਿਆਨ ਤੇ ਵਿਗਿਆਨ ਦੇ ਸੁੰਦਰ ਨੇਤਰਾਂ ਨੂੰ ਧਾਰਨ ਕਰਨਾ ਹੈ ਤੇ ਜਦੋਂ ਤੂੰ ਸੁੰਦਰ ਨੈਣਾਂ ਵਾਲੀ ਬਣ ਗਈ, ਪਾਪ ਤੇ ਤੇਰੇ ਮਨ ਬੁੱਧੀ ਸ਼ੁੱਧ ਹੋ ਗਏ, ਤੈਨੂੰ ਪਰੋਖ ਤੇ ਅਪਰੋਖਸ਼ ਗਿਆਨ ਰੂਪੀ ਨੇਤਰ ਮਿਲ ਗਏ, ਅਥਵਾ ਸੁਰਤੀ ਸਿਮਰਤੀ ਦੇ ਸੁੰਦਰ ਨੇਤਰ ਪ੍ਰਾਪਤ ਹੋ ਗਏ, ਫਿਰ ਤੂੰ ਵੀ ਸੁੰਦਰ ਨੈਣਾਂ ਵਾਲੀ ਬਣ ਸਕਦੀ ਹੈ। ਮੁਨ ਸਹਿਜ ਸਲੋਨੜੀਏ, ਅਥਵਾ ਵੈਰਾਗ ਤੇ ਵਿਵੇਕ ਰੂਪ ਸੁੰਦਰ ਨੇਤਰਾਂ ਵਾਲੀਏ ਜੀਵ ਰੂਪ ਇਸਤਰੀਏ, ਇੱਕ ਪ੍ਰੇਮ ਬੇਨੰਤੀ ਰਾਮ, ਰਾਮ ਹੇ ਭਾਈ, ਅਸੀਂ ਇੱਕ ਬੜੇ ਪ੍ਰੇਮ ਦੇ ਨਾਲ ਬੇਨਤੀ ਕਰਦੇ ਹਾਂ। ਮੈਂ ਮਨ ਤਨ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ। ਮੇਰੇ ਮਨ ਤੇ ਤਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਾ ਜਾਵੇ, ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ। ਜਿਵੇਂ ਕੋਈ ਜਗਿਆਸੂ ਕਿਸੇ ਮਹਾਂਪੁਰਖ ਦੇ ਕੋਲ ਜਾ ਕੇ ਬੇਨਤੀ ਕਰੇ, ਕੋਈ ਹਾਲੇ ਅਣਵਿਆਹੀ ਲੜਕੀ ਜਿਸਦਾ ਵਿਆਹ ਹਾਲੇ ਹੋਣਾ ਹੋਵੇ, ਉਹ ਸੁਹਾਗਣਾ ਪਾਸ ਜਾ ਕੇ ਪੁੱਛੇ ਵੀ ਦੱਸੋ ਮੈਂ ਕਿਵੇਂ ਸੁਹਾਗਣ ਬਣ ਸਕਦੀ ਹਾਂ, ਕਿਹੜੇ ਕਿਹੜੇ ਗੁਣ ਧਾਰਨ ਕਰਨੇ ਪੈਣਗੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਜਿਹੜੇ ਜਗਿਆਸੂ ਨੇ ਉਹ ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀ ਕਰਦੇ ਨੇ, ਮੈਂ ਮਨ ਤਨ ਹਰ ਭਾਵੈ, ਮੇਰੇ ਮਨ ਤੇ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪਾ ਜਾਵੇ। ਪ੍ਰਭ ਸੰਗਮ ਰਾਤੀ ਰਾਮ, ਰਾਮ ਹੇ ਪਾਏ, ਮੈਂ ਉਸ ਵਾਹਿਗੁਰੂ ਦੇ ਸੰਗਮ ਮਿਲਾਪ ਦੇ ਵਿੱਚ ਉਹਦੇ ਪ੍ਰੇਮ ਰੰਗ ਵਿੱਚ ਰੰਗੀ ਜਾਵਾਂ, ਕੋਈ ਇਹੋ ਜਿਹਾ ਤਰੀਕਾ ਦੱਸੋ। ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ, ਨਾਮ ਹਰ ਕੈ ਸੁਖ ਵਸੈ। ਅੱਗੋਂ ਸੁਹਾਗਵੰਤੀਆਂ ਰੂਹਾਂ ਵਾਂਗ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਆਖਦੇ ਹਨ, ਪ੍ਰਭ ਪ੍ਰੇਮ ਰਾਤੀ, ਜਿਹੜੀ ਜੀਵ ਰੂਪ ਇਸਤਰੀ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ, ਹਰ ਬੇਨੰਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ, ਨਾਮ ਹਰ ਕੈ ਸੁਖ ਵਸੈ, ਫਿਰ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਸੁਖ ਵਿੱਚ ਵਸ ਸਕਦੀ ਹੈ। ਇਸ ਲਈ ਤੂੰ ਵੀ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ, ਤਾਂ ਹੀ ਤੇਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ। ਤਉ ਗੁਣ ਪਛਾਣੈ ਤਾਂ ਪ੍ਰਭ ਜਾਣੈ ਹੈ, ਗੁਣ ਹੈ ਵਸ ਅਵਗਣ ਨਸੈ। ਤਉ ਗੁਣ ਪਛਾਣੈ, ਜੇ ਤੂੰ ਪ੍ਰਭੂ ਪ੍ਰਾਪਤੀ ਦੇ ਗੁਣ ਪਛਾਣ ਲਵੇਂ, ਭਾਵ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਜੋ ਸ੍ਰੇਸ਼ਟ ਗੁਣ ਨੇ ਤੂੰ ਉਹਨਾਂ ਦੀ ਪਛਾਣ ਕਰ ਲਵੇਂ ਤਾਂ ਪ੍ਰਭ ਜਾਣੈ, ਤਾਂ ਹੀ ਤੂੰ ਉਸ ਪਤੀ ਪਰਮੇਸ਼ਰ ਨੂੰ ਜਾਣ ਸਕਦੀ ਹੈ। ਭਾਵ ਚੰਗੇ ਗੁਣ ਧਾਰਨ ਕਰਕੇ ਹੀ ਕੋਈ ਇਸਤਰੀ ਆਪਣੇ ਪਤੀ ਦੇ ਸੁਭਾਵ ਨੂੰ ਉਹਦੀ ਸ਼ਖਸੀਅਤ ਨੂੰ ਸਹੀ ਅਰਥਾਂ ਵਿੱਚ ਸਮਝ ਸਕਦੀ ਹੈ। ਗੁਣਾ ਹੈ ਵਸ ਅਵਗਣ ਨਸੈ, ਜਦੋਂ ਮਨੁੱਖ ਗੁਣਾਂ ਦੇ ਵਿੱਚ ਵਸਦਾ ਹੈ ਫਿਰ ਉਹਦੇ ਔਗੁਣ ਨਾਸ ਹੋ ਜਾਂਦੇ ਨੇ। ਇਸੇ ਲਈ ਤੂੰ ਦੈਵੀ ਗੁਣਾਂ ਦੇ ਵਿੱਚ ਵਸ ਕੇ ਆਪਣੇ ਔਗੁਣਾਂ ਨੂੰ ਨਾਸ ਕਰ ਲੈ। ਤੁਦ ਬਾਜ ਇੱਕ ਤਿਲ ਰਹਿ ਨਾ ਸਾਕਾ, ਕਹਿਣ ਸੁਣਨ ਨਾ ਤੀਜੇ। ਤੇ ਨਾਲ ਉਸ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰ, ਤੇਰੇ ਅੰਦਰੋਂ ਹੋਕ ਨਿਕਲੇ, ਹੇ ਵਾਹਿਗੁਰੂ ਜੀ, ਤੇਰੇ ਬਿਨਾਂ ਮੈਂ ਇੱਕ ਤਿਲ ਮਾਤਰ ਵੀ, ਇੱਕ ਰੰਚਕ ਭਰ ਵੀ, ਇੱਕ ਮਿੰਟ ਸੈਕਿੰਡ ਵੀ ਮੈਂ ਰਹਿ ਨਹੀਂ ਸਕਦੀ। ਕਹਿਣ ਸੁਣਨ ਨਾ ਤੀਜੇ, ਕਹਿਣ ਅਤੇ ਸੁਣਨ ਦੇ ਨਾਲ ਮੇਰਾ ਮਨ ਨਹੀਂ ਧੀਰਜ ਪਕੜਦਾ, ਕਿਉਂਕਿ ਜਦੋਂ ਕਿਸੇ ਇਸਤਰੀ ਨੂੰ ਆਪਣੇ ਪਤੀ ਦੇ ਪਤੀ ਦਾ ਵਿਛੋੜਾ ਸਤਾਉਣ ਲੱਗ ਜਾਵੇ, ਫਿਰ ਚਾਹੇ ਉਹਨੂੰ ਹੋਰ ਲੋਕ ਕਿੰਨਾ ਵੀ ਦਿਲਾਸਾ ਦੇਣ, ਉਹਦਾ ਮਨ ਨਹੀਂ ਖੜਦਾ। ਇੰਨਾ ਪ੍ਰੇਮ ਮਨ ਦੇ ਵਿੱਚ ਪੈਦਾ ਹੋ ਜਾਵੇ ਕਿ ਹੇ ਵਾਹਿਗੁਰੂ ਜੀ, ਮੈਂ ਤੇਰੇ ਬਿਨਾਂ ਇੱਕ ਤਿਲ ਭਰ ਵੀ ਰਤਾ ਭਰ ਵੀ ਰਹਿ ਨਹੀਂ ਸਕਦੀ। ਕਹਿਣ ਸੁਣਨ ਦੇ ਨਾਲ ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ, ਗੱਲਾਂ ਬੜੀਆਂ ਕਰਦੇ ਨੇ, ਬੜੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ, ਪਰ ਉਹਨਾਂ ਦੇ ਕਹਿਣ ਸੁਣਨ ਦੇ ਨਾਲ ਮੇਰਾ ਮਨ ਧੀਰਜ ਨਹੀਂ ਪਕੜਦਾ। ਨਾਨਕ ਪ੍ਰਿਉ ਪ੍ਰਿਉ ਕਰ ਪੁਕਾਰੇ, ਰਸਨ ਰਸ ਮਨ ਭੀਜੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਜੀਵ ਰੂਪ ਇਸਤਰੀ ਪ੍ਰਿਉ ਪ੍ਰਿਉ ਕਰ ਪੁਕਾਰੇ, ਹੇ ਪਤੀ ਹੇ ਪਤੀ, ਇਉਂ ਕਹਿ ਕੇ ਉਚਾਰਨ ਕਰੇ, ਰਸਨ ਰਸ ਮਨ ਭੀਜੇ। ਫਿਰ ਉਹਦੀ ਰਸਨਾ ਅਤੇ ਉਹਦਾ ਮਨ ਵਾਹਿਗੁਰੂ ਦੇ ਪ੍ਰੇਮ ਰਸਤੇ ਵਿੱਚ ਭਿੱਜ ਜਾਂਦਾ। ਪਾਪ ਜੀ ਦੇ ਅੰਦਰ ਪਤੀ ਦੇ ਮਿਲਾਪ ਦੀ ਤੜਪ ਪੈਦਾ ਹੋ ਜਾਵੇ, ਉਹ ਹਰ ਵੇਲੇ ਪ੍ਰਿਉ ਪ੍ਰਿਉ ਦਾ ਅਰਥ ਹੈ ਵੀ ਹੇ ਪਤੀ ਹੇ ਪਤੀ ਅਥਵਾ ਵਾਹਿਗੁਰੂ 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 ਇਸ ਤਰ੍ਹਾਂ ਉਚਾਰਨ ਕਰਦੀ ਰਹੇ। ਫਿਰ ਉਹਦੀ ਰਸਨਾ ਅਤੇ ਉਹਦਾ ਮਨ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਭਿੱਜ ਜਾਂਦਾ ਹੈ। ਸਖੀ ਹੋ ਸੁਹੇਲੜੀ ਹੋ ਮੇਰਾ ਪਿਰਵਣ ਜਾਰਾ ਰਾਮ, ਐ ਸਖੀਓ ਅਤੇ ਸਹੇਲੀਓ, ਸਖੀਆਂ ਨੇ ਸ਼ਰਧਾ ਵਾਲੀਆਂ ਅਤੇ ਸਹੇਲੀਆਂ ਨੇ ਭਗਤੀ ਵਾਲੀਆਂ ਰੂਹਾਂ, ਐ ਸਖੀਓ ਅਤੇ ਸਹੇਲੀਓ ਮੇਰਾ ਪਿਰਵਣ ਜਾਰਾ ਰਾਮ ਰਾਮ, ਹੇ ਭਾਈ ਮੇਰਾ ਪਤੀ ਪਰਮੇਸ਼ਰ ਉਹ ਪ੍ਰੀਤ ਦਾ ਵਪਾਰੀ ਹੈ, ਉਹ ਪ੍ਰੇਮ ਦਾ ਵਣਜਾਰਾ ਹੈ। ਹਰ ਨਾਮੋ ਵਣਜੜਿਆ ਰਸ ਮੂਲ ਅਪਾਰਾ ਰਾਮ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਣਜਿਆ ਹੈ, ਨਾਮ ਦਾ ਸੌਦਾ ਖਰੀਦਿਆ ਹੈ। ਰਸ ਮੂਲ ਅਪਾਰਾ ਰਾਮ, ਉਹ ਜਿਹੜਾ ਨਾਮ ਹੈ ਉਹ ਬਹੁਤ ਵੱਡੇ ਮੁੱਲ ਵਾਲਾ ਹੈ। ਅਪਾਰਾ ਕਹਿੰਦੇ ਨੇ ਵੀ ਵੱਡਾ, ਵੀ ਬਹੁਤ ਭਾਰੀ ਮੁੱਲ ਵਾਲਾ ਹੈ, ਅਤੇ ਰਸ ਅਤੇ ਬੜੇ ਰਸ ਵਾਲਾ ਪਦਾਰਥ ਹੈ। ਮੋਲ ਅਮੋਲੋ ਸੱਚ ਕਰ ਢੋਲੋ, ਪ੍ਰਭ ਭਾਵੈ ਤਾਂ ਮੁੰਦ ਭਲੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੁੱਲ ਤੋਂ ਅਮੋਲਕ ਹੈ, ਅਤੇ ਉਹ ਢੋਲੋ ਪਿਆਰਾ ਪਤੀ ਪਰਮੇਸ਼ਰ ਵੀ ਉਹ ਸੱਚੇ ਕਰ ਸੱਚਖੰਡ ਦੇ ਵਿੱਚ ਬੈਠਾ ਹੈ। ਪ੍ਰਭ ਭਾਵੈ ਤਾਂ ਮੁੰਦ ਭਲੀ, ਜੇ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਵੇ ਤਾਂ ਹੀ ਇਹ ਭਲੀ ਸੁਹਾਗਣ ਬਣ ਸਕਦੀ ਹੈ। ਇੱਕ ਸੰਗ ਹਰ ਕਹਿ ਕਰਹਿ ਰਲੀਆ, ਹਉ ਪੁਕਾਰੀ ਦਰ ਖਲੇ। ਇੱਕ ਇਹੋ ਜਿਹੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਹਿ ਕੇ ਰੰਗ ਰਲੀਆਂ ਮਾਣਦੇ ਨੇ। ਹਉ ਪੁਕਾਰੀ ਦਰ ਖਲੀ, ਅਤੇ ਮੈਂ ਹਾਲੇ ਦਰਵਾਜ਼ੇ 'ਤੇ ਖੜ੍ਹੀ ਆਵਾਜ਼ਾਂ ਮਾਰਦੀ ਹਾਂ, ਕਿਧਰੇ ਮੈਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਪਾਸ ਬੁਲਾ ਲਵੇ। ਉਹ ਦਰ ਕੀ ਹੈ? ਸਾਧ ਸੰਗਤ, ਜਿੱਥੇ ਆਪਾਂ ਬੈਠੇ ਹਾਂ, ਔਰ ਇੱਥੇ ਬੈਠ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੋ, ਅਤੇ ਫਿਰ ਕਿਧਰੇ ਵਾਹਿਗੁਰੂ ਦੇ ਮਨ ਮੇਰ ਪੈ ਜਾਵੇ, ਕਬਹੂ ਕੇ ਸੁਣੈ ਪੁਕਾਰ, ਅਤੇ ਫਿਰ ਉਹ ਸਾਨੂੰ ਆਪਣੇ ਪਾਸ ਬੁਲਾ ਸਕਦਾ ਹੈ। ਕਾਰਨ ਕਾਰਨ ਸਮਰੱਥ ਸ੍ਰੀ ਧਾਰ, ਆਪ ਕਾਰਜ ਸਾਰੇ। ਉਹ ਵਾਹਿਗੁਰੂ ਸਾਰੇ ਹੀ ਸਾਧਾਰਨ ਅਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਲਈ ਸਮਰੱਥ ਹੈ, ਅਤੇ ਸ੍ਰੀ ਧਾਰ ਸੋਭਾ ਨੂੰ ਧਾਰਨ ਕਰਨ ਵਾਲਾ ਹੈ, ਅਥਵਾ ਸ਼੍ਰੀ ਲਕਸ਼ਮੀ ਮਾਇਆ ਨੂੰ ਵੀ ਉਸੇ ਨੇ ਧਾਰਨ ਕੀਤਾ ਹੋਇਆ, ਮਾਇਆ ਵੀ ਉਹਦੀ ਦਾਸੀ ਹੈ। ਆਪ ਕਾਰਜ ਸਾਰੇ, ਅਤੇ ਫਿਰ ਉਹ ਵਾਹਿਗੁਰੂ ਆਪਣੀ ਪ੍ਰਾਪਤੀ ਦਾ ਕਾਰਜ ਆਪ ਹੀ ਸਾਰੇ ਸਵਾਰਦਾ ਹੈ। ਨਾਨਕ ਨਦਰੇ ਧਨ ਸੁਹਾਗਣ, ਸ਼ਬਦ ਅਬ ਸਾਧਾਰੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਉਹ ਵਾਹਿਗੁਰੂ ਕਿਵੇਂ ਆਪਣੀ ਪ੍ਰਾਪਤੀ ਦਾ ਕਾਰਜ ਕਿਵੇਂ ਸਵਾਰਦਾ ਹੈ। ਨਾਨਕ ਨਦਰੇ ਧਨ ਸੁਹਾਗਣ, ਸ਼ਬਦ ਅਬ ਸਾਧਾਰੇ। ਸਤਿਗੁਰੂ ਕਹਿੰਦੇ ਨੇ ਜਿਸ ਜੀਵ ਰੂਪ ਧਨ ਇਸਤਰੀ ਨੂੰ ਸ਼ਬਦ ਅਬ ਸਾਧਾਰੇ, ਬਈ ਸ਼ਬਦ ਨੂੰ ਦਿਲ ਦਾ ਆਸਰਾ ਬਣਾ ਦੇਵੇ, ਅਤੇ ਫਿਰ ਉਹ ਜਿਹੜੀ ਜੀਵ ਰੂਪ ਇਸਤਰੀ ਹੈ ਸੁਹਾਗਣ ਬਣ ਜਾਂਦੀ ਹੈ। ਪਰ ਇਹ ਸਾਰੀ ਗੱਲ ਵਾਹਿਗੁਰੂ ਦੀ ਨਜ਼ਰੀ ਨਜ਼ਰ ਨਾਲ ਮਿਹਰ ਨਾਲ ਹੁੰਦੀ ਹੈ। ਨਾਨਕ ਨਜ਼ਰੀ ਤਨ ਸੁਹਾਗਣ, ਉਸ ਵਾਹਿਗੁਰੂ ਦੀ ਨਜ਼ਰ ਦੇ ਨਾਲ ਹੀ ਜੀਵ ਰੂਪ ਇਸਤਰੀ ਸੁਹਾਗਣ ਬਣ ਸਕਦੀ ਹੈ, ਭਾਵ ਪਰਮੇਸ਼ਰ ਦੇ ਪਿਆਰ ਵਾਲੀ ਬਣ ਸਕਦੀ ਹੈ। ਸ਼ਬਦ ਅਵਸਾਧਾਰੇ, ਜੇ ਉਹ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਾਧਾਰੇ ਤੇ ਸ਼ਬਦ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲਵੇ, ਫਿਰ ਉਹ ਸੁਹਾਗਣ ਬਣ ਸਕਦੀ ਹੈ। ਹਮ ਕਰ ਸਾਚਾ ਸੁਹਿਲੜਾ, ਪ੍ਰਭ ਆਇੜੇ ਮੀਤਾ ਰਾਮ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਸਾਡੇ ਹੁਣ ਘਰ ਦੇ ਵਿੱਚ ਸਾਚਾ ਸੁਹਿਲੜਾ, ਸੱਚਾ ਸੁਹਿਲੜਾ ਦਾ ਅਰਥ ਮੰਗਲਾ ਚਾਰ ਹੋ ਰਿਹਾ ਹੈ। ਸੁਹਿਲਾ ਕਹਿੰਦੇ ਨੇ ਖੁਸ਼ੀ ਦੇ ਗੀਤ ਨੂੰ, ਬਈ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ। ਕਿਉਂ? ਪ੍ਰਭ ਆਇੜੇ ਮੀਤਾ ਰਾਮ, ਉਹ ਪਤੀ ਪਰਮੇਸ਼ਰ ਸਾਡੇ ਲੋਕ ਪ੍ਰਲੋਕ ਦੇ ਮਿੱਤਰ, ਉਹ ਹੁਣ ਸਾਡੇ ਘਰ ਵਿੱਚ ਆ ਗਏ ਹਨ। ਰਾਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ। ਜਿਹੜੇ ਵਾਹਿਗੁਰੂ ਦੇ ਪਿਆਰੇ ਉਸ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਆ ਕੇ ਰਾਵੇ ਆਨੰਦ ਬਖਸ਼ਿਸ਼ ਕਰਦਾ ਹੈ, ਦੀਦਾਰ ਦਿੰਦਾ ਹੈ। ਕਿਉਂ? ਮਨ ਲੀੜਾ ਦਿੱਤਾ ਰਾਮ, ਉਹਨਾਂ ਨੇ ਆਪਣਾ ਮਨ ਵਾਹਿਗੁਰੂ ਨੂੰ ਦੇ ਦਿੱਤਾ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਮਨ ਵੀ ਉਹਨਾਂ ਨੇ ਲੈ ਲਿਆ। ਜਿਨ੍ਹਾਂ ਨੇ ਆਪਣਾ ਮਨ ਦੇ ਕੇ ਤੇ ਫਿਰ ਵਾਹਿਗੁਰੂ ਦਾ ਮਨ ਜਿੱਤ ਲਿਆ, ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਨੰਦ ਬਖਸ਼ਿਸ਼ ਕਰਦਾ ਹੈ। ਜਿਵੇਂ ਆਮ ਦੁਨਿਆਵੀ ਤੌਰ ਤੇ ਵੀ ਇਹ ਗੱਲ ਪ੍ਰਚਲਿਤ ਹੈ, ਬਈ ਉਹੀ ਇਸਤਰੀ ਆਪਣੇ ਪਤੀ ਨੂੰ ਪ੍ਰਸੰਨ ਕਰ ਸਕਦੀ ਹੈ ਜਿਹੜੀ ਆਪਣਾ ਮਨ ਉਸਨੂੰ ਦੇ ਦੇਵੇ ਤੇ ਪਤੀ ਦਾ ਮਨ ਲੈ ਲਵੇ, ਭਾਵ ਦੋਹਾਂ ਦੇ ਅੰਦਰਲੀ ਸਾਂਝ ਬਣੇ, ਫਿਰ ਉਹੀ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਤੀ ਨੂੰ ਵੀ ਉਹੀ ਪ੍ਰਾਪਤ ਕਰ ਸਕਦਾ ਹੈ ਜਿਹੜਾ ਆਪਣਾ ਮਨ ਪਹਿਲਾਂ ਉਸਨੂੰ ਦੇਵੇ ਤੇ ਫਿਰ ਪਤੀ ਪਰਮੇਸ਼ਰ ਦਾ ਮਨ ਲੈ ਲਵੇ, ਫਿਰ ਉਹ ਅੱਗੇ ਉਸਨੂੰ ਮਿਲ ਸਕਦਾ ਹੈ। ਇੱਕ ਛੋਟੀ ਜਿਹੀ ਮਹਾਂਪੁਰਖਾਂ ਦੀ ਘਟਨਾ ਯਾਦ ਆ ਗਈ। ਇੱਕ ਸਰਹੰਦ ਮਹਾਂਪੁਰਖ ਨੇ, ਸੰਤ ਬਾਬਾ ਸੰਤੋਖ ਸਿੰਘ ਜੀ, ਬੜੇ ਸਾਦੀ ਬਿਰਤੀ ਵਾਲੇ ਨੇ, ਲੰਗਰਾਂ ਦੀ ਸੇਵਾ ਕਰਦੇ ਹਨ। ਉਹਨਾਂ ਨੇ ਇੱਕ ਵਾਰੀ ਇਹ ਬਚਨ ਦਾਸ ਨੂੰ ਸੁਣਾਇਆ ਸੀ। ਉਹ ਮਹਾਂਪੁਰਖ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਗਏ ਔਰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਸਾਹਿਬ ਵਾਲੇ ਉਹਨਾਂ ਕੋਲ ਜਾ ਕੇ ਰਿਹਾਇਸ਼ ਕੀਤੀ, ਕੁਛ ਸਮਾਂ ਉੱਥੇ ਰਹੇ। ਰੋਜ਼ਾਨਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ, ਕੀਰਤਨ, ਕਥਾ ਦੇ ਆਨੰਦ ਮਾਣਦੇ ਰਹੇ। ਫਿਰ ਜਦੋਂ ਵਾਪਸ ਆਉਣ ਦੇ ਲਈ ਤਿਆਰੀ ਕੀਤੀ ਤਾਂ ਦੱਸਦੇ ਨੇ ਦੋਨਾਂ ਮਹਾਂਪੁਰਖਾਂ ਦਾ ਆਪਸ ਵਿੱਚ ਬੜਾ ਪਿਆਰ ਹੋ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਸੰਤ ਬਾਬਾ ਸੰਤੋਖ ਸਿੰਘ ਜੀ ਨੂੰ ਕਿ ਮਹਾਂਪੁਰਖੋ, ਤੁਸੀਂ ਕਲੀਆਂ ਵਾਲੇ ਪਾਤਸ਼ਾਹ ਦੇ ਤਖ਼ਤ 'ਤੇ ਆਏ ਹੋ ਅਤੇ ਤੁਸੀਂ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਦੱਸੋ, ਉਹ ਤੁਹਾਨੂੰ ਅਸੀਂ ਦੇ ਦੇਈਏ। ਉਹਨਾਂ ਨੇ ਸੁਭਾਵਿਕ ਬਚਨ ਕੀਤਾ ਅਤੇ ਅੱਗੋਂ ਮਹਾਂਪੁਰਖ ਸੰਤ ਬਾਬਾ ਸੰਤੋਖ ਸਿੰਘ ਜੀ ਕਹਿਣ ਲੱਗੇ, ਮਹਾਂਪੁਰਖੋ, ਬਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਹ ਕਹਿਣ ਲੱਗੇ, ਨਹੀਂ, ਤੁਸੀਂ ਕਲੀਆਂ ਵਾਲੇ ਪਾਤਸ਼ਾਹ ਦੇ ਤਖ਼ਤ 'ਤੇ ਆਇਓ, ਉਹਦੇ ਦਰ 'ਤੇ ਆਇਓ, ਜ਼ਰੂਰ ਕੁਛ ਨਾ ਕੁਛ ਲੈ ਕੇ ਜਾਓ। ਉਹ ਅੱਗੋਂ ਮਹਾਂਪੁਰਖ ਕਹਿਣ ਲੱਗੇ, ਅੱਛਾ, ਜੋ ਮੰਗਾਂਗੇ ਦਿਓਗੇ? ਉਹ ਕਹਿੰਦੇ ਹਾਂ। ਤਿੰਨ ਵਾਰੀ ਬਚਨ ਹੋ ਗਿਆ ਵੀ ਹਾਂ, ਜੋ ਮੰਗੋਗੇ ਉਹ ਦੇਵਾਂਗੇ। ਤਾਂ ਉਸ ਵੇਲੇ ਸੰਤ ਬਾਬਾ ਸੰਤੋਖ ਸਿੰਘ ਜੀ ਕਹਿਣ ਲੱਗੇ, ਇਹ ਮਹਾਂਪੁਰਖਾਂ ਦੀਆਂ ਗੱਲਾਂ ਨੇ, ਦੁਨਿਆਵੀ ਲੋਕਾਂ ਦੀਆਂ ਗੱਲਾਂ ਨਹੀਂ। ਮਹਾਂਪੁਰਖ ਕਹਿਣ ਲੱਗੇ, ਅੱਛਾ, ਜੇ ਤੁਸੀਂ ਇਹ ਗੱਲ ਆਖੀ ਹੈ ਜੋ ਮੰਗੋਗੇ ਉਹ ਮਿਲੇਗਾ, ਇਉਂ ਕਰੋ, ਤੁਸੀਂ ਆਪਣਾ ਮਨ ਸਾਨੂੰ ਦੇ ਦਿਓ। ਮਨ ਲੀੜਾ ਦਿੱਤਾ ਰਾਮ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਉਹ ਮਹਾਂਪੁਰਖ ਕਹਿਣ ਲੱਗੇ, ਤੁਸੀਂ ਆਪਣਾ ਮਨ ਦੇ ਦਿਓ। ਸੰਤ ਬਾਬਾ ਹਰਨਾਮ ਸਿੰਘ ਜੀ ਕੁਛ ਪਲ ਖਾਮੋਸ਼ ਹੋਏ, ਸੋਚਣ ਲੱਗੇ ਬਈ ਹੁਣ ਇਹਨਾਂ ਨੇ ਜੋ ਬਚਨ ਆਖਿਆ ਹੈ ਇਹਦਾ ਕੀ ਜਵਾਬ ਦਿੱਤਾ ਜਾਵੇ। ਕੁਛ ਪਲ ਸੋਚ ਵਿਚਾਰ ਕਰਕੇ ਅੰਤਰ ਧਿਆਨ ਹੋ ਕੇ ਤੇ ਫਿਰ ਉਹਨਾਂ ਆਖਿਆ, ਕਹਿਣ ਲੱਗੇ, ਤੁਸੀਂ ਕੁਛ ਹੋਰ ਮੰਗ ਲਓ, ਇਹ ਅਸੀਂ ਮਨ ਤੁਹਾਨੂੰ ਨਹੀਂ ਦੇ ਸਕਦੇ। ਇਹਦਾ ਕੀ ਕਾਰਨ, ਕਿਉਂ ਨਹੀਂ ਦੇ ਸਕਦੇ? ਤਾਂ ਮਹਾਂਪੁਰ ਕਹਿਣ ਲੱਗੇ, ਬਈ ਇਹ ਅਸੀਂ ਮਨ ਕਿਸੇ ਨੂੰ ਦਿੱਤਾ ਹੋਇਆ। ਕਿਸ ਨੂੰ ਦਿੱਤਾ ਹੋਇਆ? ਕਲੀਆਂ ਵਾਲੇ ਪਾਤਸ਼ਾਹ ਨੂੰ ਅਸੀਂ ਆਪਣਾ ਮਨ ਦਿੱਤਾ ਹੋਇਆ, ਗੁਰੂ ਨੂੰ ਆਪਣਾ ਮਨ ਦਿੱਤਾ ਹੋਇਆ। ਜਿਹੜੀ ਚੀਜ਼ ਕਿਸੇ ਨੂੰ ਦਿੱਤੀ ਜਾਵੇ, ਫਿਰ ਉਹ ਹੋਰ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸੰਤ ਬਾਬਾ ਸੰਤੋਖ ਸਿੰਘ ਜੀ ਨੇ ਦੂਸਰਾ ਬਚਨ ਫਿਰ ਇਹ ਆਖਿਆ, ਕਹਿਣ ਲੱਗੀ, ਅੱਛਾ ਫਿਰ ਇਉਂ ਕਰੋ, ਜਿਸ ਨੂੰ ਤੁਸਾਂ ਆਪਣਾ ਮਨ ਦਿੱਤਾ ਹੋਇਆ ਉਸੇ ਨੂੰ ਸਾਡਾ ਮਨ ਵੀ ਦੇ ਦਿਓ। ਬਸ ਸਾਡੀ ਇਹ ਮੰਗ ਹੈ। ਅਤੇ ਜਦੋਂ ਇਹ ਗੱਲ ਆਖੀ ਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਫਿਰ ਚੁੱਪ ਚਾਪ ਅੰਤਰ ਧਿਆਨ ਹੋ ਕੇ ਸੋਚਣ ਲੱਗੇ, ਵੀ ਹੁਣ ਦੂਜਾ ਬਚਨ ਕਹਿ ਦਿੱਤਾ ਅਤੇ ਹੁਣ ਇਹਦੇ ਬਾਰੇ ਕੀ ਆਖਿਆ ਜਾਵੇ। ਔਰ ਉਹਨਾਂ ਨੇ ਉਸ ਵੇਲੇ ਆਖਿਆ, ਚਲੋ ਆਓ, ਆਪਾਂ ਸਤਿਗੁਰੂ ਦੇ ਕਲੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਉਹੀ ਤੁਹਾਡੀ ਇਹ ਮੰਗ ਪੂਰੀ ਕਰ ਸਕਦੇ ਨੇ, ਜਿਸ ਨੂੰ ਅਸਾਂ ਮਨ ਦਿੱਤਾ ਹੋਇਆ। ਵੀ ਤੁਸੀਂ ਆਖਦੇ ਹੋ ਸਾਡਾ ਮਨ ਵੀ ਉਸੇ ਨੂੰ ਦੇ ਦਿਓ, ਉਹ ਕਲੀਆਂ ਵਾਲੇ ਪਾਤਸ਼ਾਹ ਹੀ ਇਹ ਕਿਰਪਾ ਕਰਨਗੇ, ਤੁਹਾਡਾ ਮਨ ਉਹ ਆਪਣੇ ਆਪ ਲੈ ਲੈਣਗੇ। ਮਹਾਂਪੁਰਖਾਂ ਨੇ ਅਰਦਾਸ ਕੀਤੀ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਲੈ ਕੇ ਵਾਪਸ ਆ ਗਏ। ਕਹਿਣ ਤੋਂ ਪਾਵੇ ਮਹਾਂਪੁਰਖਾਂ ਦੀਆਂ ਕੁਛ ਅਜੀਬ ਅਤੇ ਰਮਜੀ ਗੱਲਾਂ ਹੁੰਦੀਆਂ ਨੇ। ਔਰ ਉਹ ਮਨ ਲੀਗੜਾ ਦਿੱਤਾ ਰਾਮ, ਉਹ ਆਪਣਾ ਮਨ ਦਿੰਦੇ ਨੇ ਅਤੇ ਮਨ ਲੈ ਲੈਂਦੇ ਨੇ। ਪਰਮੇਸ਼ਰ ਨੂੰ ਪਹਿਲਾਂ ਆਪਣਾ ਮਨ ਭੇਟ ਕਰਦੇ ਨੇ, ਫਿਰ ਉਹਦਾ ਮਨ ਜਿੱਤ ਲੈਂਦੇ ਨੇ। ਜਿਵੇਂ ਭਗਤ ਕਬੀਰ ਜੀ ਦੇ ਬਚਨ ਆਏ ਨੇ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੇਰਾ ਮਨ ਭਗਤੀ ਕਰਕੇ ਇੰਨਾ ਨਿਰਮਲ ਹੋ ਗਿਆ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਐਨ ਲੀਨ ਹੋਇਆ ਰਹਿੰਦਾ। ਕੋਈ ਸਮਾਂ ਸੀ ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਤਰਲੇ ਲੈਂਦੇ ਸਾਂ, ਪਰ ਹੁਣ ਐਸਾ ਸਮਾਂ ਬਣ ਗਿਆ ਹੈ ਅਤੇ ਅਸੀਂ ਅੱਗੇ ਅੱਗੇ ਅਤੇ ਪਰਮੇਸ਼ਰ ਸਾਡੇ ਪਿੱਛੇ ਪਿੱਛੇ ਦੌੜਦਾ ਅਤੇ ਸਾਨੂੰ ਆਵਾਜ਼ਾਂ ਮਾਰ ਰਿਹਾ ਹੈ। ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਹਿਲਾਂ ਭਗਤ ਭਗਵਾਨ ਦੇ ਪਿੱਛੇ ਭਟਕਦਾ ਫਿਰਦਾ, ਨੱਸਦਾ ਭੱਜਦਾ, ਉਸਨੂੰ ਪਕੜਨ ਦੀ ਕੋਸ਼ਿਸ਼ ਕਰਦਾ, ਪਰ ਜਦੋਂ ਕੋਈ ਆਪਣਾ ਮਨ ਦੇ ਦਿੰਦਾ ਹੈ ਤੇ ਫਿਰ ਉਹ ਪਰਮੇਸ਼ਰ ਉਹਦੇ ਪਿੱਛੇ ਪਿੱਛੇ ਦੌੜਨ ਲੱਗ ਜਾਂਦਾ, ਉਹਦੇ ਨਾਲ ਪਿਆਰ ਕਰਦਾ। ਜਿਵੇਂ ਛੋਟੇ ਛੋਟੇ ਬੱਚੇ ਸਾਡੇ ਅੱਗੇ ਅੱਗੇ ਦੌੜਦੇ ਨੇ, ਅਸੀਂ ਪਿੱਛੇ ਪਿੱਛੇ ਦੌੜਦੇ ਹਾਂ, ਇਹ ਪ੍ਰੇਮ ਦੀ ਅਕਥ ਕਹਾਣੀ ਹੈ। ਸਤਿਗੁਰੂ ਕਹਿੰਦੇ ਨੇ, ਰਾਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ। ਉਹ ਵਾਹਿਗੁਰੂ ਰੰਗ ਰਤਿਆਂ ਨੂੰ ਹੀ ਆਨੰਦ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਨੇ ਆਪਣਾ ਮਨ ਵਾਹਿਗੁਰੂ ਨੂੰ ਦਿੱਤਾ ਅਤੇ ਫਿਰ ਉਹਦਾ ਮਨ ਲੈ ਲਿਆ ਹੈ। ਆਪਣਾ ਮਨ ਦੀਆ ਹਰ ਵਾਰ ਲੀਆ, ਜਿਉਂ ਭਾਵੈ ਤਿਉਂ ਰਾਵੇ। ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਸੁਹਾਗਵੰਤੀਆਂ ਨੇ ਆਪਣਾ ਮਨ ਦਿੱਤਾ ਹੈ ਅਤੇ ਮਨ ਦੇ ਕੇ ਹਰ ਵਾਰ ਲੀਆ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਜਿਉਂ ਭਾਵੈ ਤਿਉਂ ਰਾਵੇ, ਹੁਣ ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਬਈ ਉਸ ਉਹਨਾਂ ਸੁਹਾਗਣਾਂ ਨੂੰ ਆਨੰਦ ਬਖਸ਼ਿਸ਼ ਕਰਦਾ ਹੈ।